ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਮੁਖ ਪਿਆਰੇ ਮਹਾਂਪੁਰਖਾਂ ਨੇ ਜੋ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਬਹੁਤ ਵਡਮੁੱਲੀਆਂ ਲਿਖਤਾਂ ਲਿਖੀਆਂ ਹਨ, ਅੱਜ ਦਾ ਜੋ ਉਹਨਾਂ ਦਾ ਲੇਖ ਹੈ ਧਰਮ ਪ੍ਰਚਾਰ ਦੇ ਵਿਸ਼ੇ ਦੇ ਉੱਤੇ ਹੈ। ਲੇਖ ਨੰਬਰ 16, ਧਰਮ ਪ੍ਰਚਾਰ ਭਾਗ 6। ਆਓ ਪਿਆਰ ਨਾਲ ਸਾਂਝ ਪਾਉਣ ਦੀ ਕਿਰਪਾਲਤਾ ਕਰਨੀ। ਅਧਿਆਤਮਕ ਪੱਖ ਹੈ ਧਰਮ ਪ੍ਰਚਾਰ ਦਾ। ਨਹਿਰ ਦੇ ਵਿਚਕਾਰ ਪਾਣੀ ਦਾ ਬਹਾਓ ਸਹਿਜੇ ਹੀ ਆਪਣੇ ਵੇਗ ਵਿੱਚ ਰੁੜੀ ਜਾਂਦਾ ਹੈ। ਹਾਂਜੀ, ਨਹਿਰ ਦੇ ਵਿਚਕਾਰ ਪਾਣੀ ਦਾ ਬਹਾਓ ਸਹਿਜੇ ਹੀ ਆਪਣੇ ਵੇਗ ਵਿੱਚ ਰੁੜੀ ਜਾਂਦਾ ਹੈ, ਪਰ ਜਦੋਂ ਇਹ ਪਾਣੀ ਪੁਲ ਦੇ ਦੋਹੀਂ ਪਾਸੇ ਥੰਮਲਿਆਂ ਨਾਲ ਟਕਰਾਉਂਦਾ ਹੈ ਤਾਂ ਇਹ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ। ਵਿਚਕਾਰਲੀ ਧਾਰਾ ਨਾਲੋਂ ਅੱਡ ਹੋ ਕੇ ਉੱਥੇ ਹੀ ਘੁੰਮਦਾ ਰਹਿੰਦਾ ਹੈ। ਜੇ ਕੋਈ ਕੱਖ ਕਾਨਾ ਇਸ ਘੁੰਮਣ ਘੇਰ ਵਿੱਚ ਫਸ ਜਾਵੇ ਤਾਂ ਉਹ ਵੀ ਉੱਥੇ ਹੀ ਚੱਕਰ ਲਾਉਂਦਾ ਰਹਿੰਦਾ ਹੈ। ਜੇ ਕੋਈ ਬੰਦਾ ਇਸ ਕੱਖ ਕਾਨੇ ਨੂੰ ਟੁੰਬ ਕੇ ਸਹੀ ਸੇਧ ਦੇ ਕੇ ਪਾਣੀ ਦੀ ਧਾਰਾ ਵੱਲ ਮੋੜ ਦੇਵੇ ਤਾਂ ਉਹ ਫਿਰ ਪਾਣੀ ਦਾ ਵਹਾਓ ਵਿੱਚ ਰੁੜਨ ਲੱਗ ਪੈਂਦਾ। ਐਨ ਇਸੇ ਤਰ੍ਹਾਂ ਜੀਵ ਹਉਮੈ ਦੇ ਭਰਮ ਭੁਲਾਵੇ ਜਾਂ ਸਿਆਣਪ ਦੁਆਰਾ ਇਲਾਹੀ ਹੁਕਮ ਦੀ ਜੀਵਨ ਰੋਂ ਵਿੱਚੋਂ ਨਿਕਲ ਜਾਂਦਾ ਹੈ ਅਤੇ ਮਾਇਕੀ ਜੀਵਨ ਦੇ ਘੁੰਮਣ ਘੇਰ ਆਵਾਗਮਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਅਕਾਲ ਪੁਰਖ ਦੀ ਸ਼ਕਤੀਮਾਨ ਜੀਵਨ ਰੋਂ ਜਾਂ ਹੁਕਮ ਤੋਂ ਬੇਸੁਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ। ਅਕਾਲ ਪੁਰਖ ਦੀ ਸ਼ਕਤੀਮਾਨ ਜੀਵਨ ਰੋਂ ਜਾਂ ਹੁਕਮ ਤੋਂ ਬੇਸੁਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਜੀਵ ਲਈ ਖੁਦ ਇਸ ਮਾਇਕੀ ਘੁੰਮਣ ਘੇਰ ਵਿੱਚੋਂ ਨਿਕਲਣਾ ਅਸੰਭਵ ਹੈ। ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੀ ਵਿਚਾਰੇ। ਪੰਚ ਵਿਖਾਦੀ ਏ ਗਰੀਬਾ, ਰਾਖੋ ਰੱਖਣ ਹਾਰੇ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹੋ ਜਿਹੀ ਅਧੋਗਤੀ ਵਿੱਚ ਫਸੇ ਹੋਏ ਜੀਵਾਂ ਨੂੰ ਮੋਹ ਮਾਇਆ ਦੇ ਘੁੰਮਣ ਘੇਰ ਵਿੱਚੋਂ ਕੱਢਣ ਲਈ ਗੁਰਬਾਣੀ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਕਰਨੀ ਹੀ ਸਭ ਤੋਂ ਸੌਖਾ ਅਤੇ ਯਕੀਨੀ ਸਾਧਨ ਹੈ। ਇਹ ਕਿਵੇਂ ਨਿਕਲਿਆ ਜਾ ਸਕਦਾ ਹੈ? ਮਹਾਂਪੁਰਖਾਂ ਦੀ ਸੰਗਤ ਕਰਨੀ ਹੀ ਸਭ ਤੋਂ ਸੌਖਾ ਅਤੇ ਯਕੀਨੀ ਸਾਧਨ ਦੱਸਿਆ ਗਿਆ ਹੈ। ਅੰਚਲ ਗਹਿ ਕੇ ਸਾਧਕਾ ਤਰਨਾ ਇਹ ਸੰਸਾਰ, ਸਾਧ ਸੰਗ ਨਿਸ਼ਚੋ ਹੈ ਤਰਨਾ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜੈ ਤਰਣੀ। ਹਰ ਜਨ ਵੱਡੇ ਵੱਡੇ ਵੱਡ ਉੱਚੇ, ਜੋ ਸਤਿਗੁਰ ਮੇਲ ਮਿਲਾਈਏ, ਘੁੰਮਣ ਘੇਰ ਮਹਾਂ ਅਤ ਵਿਖੜੀ, ਗੁਰਮੁਖ ਨਾਨਕ ਪਾਰ ਉਤਾਰੀ। ਅਕਾਲ ਪੁਰਖ ਨੇ ਆਪਣੇ ਕਵਾਓ ਦੁਆਰਾ ਇਹ ਦੁਨੀਆਂ ਸਾਜੀ ਹੈ ਅਤੇ ਇਸ ਵਿੱਚ 84 ਲੱਖ ਜੂਨਾਂ ਉਪਾਈਆਂ ਹਨ। ਇਹਨਾਂ ਜੂਨਾਂ ਦੇ ਹਰ ਇੱਕ ਜੀਵ ਵਿੱਚ ਆਪਣੀ ਜੋਤ ਧਰ ਦਿੱਤੀ ਹੈ। ਇਹ ਇਲਾਹੀ ਜੋਤ ਗੁਪਤ ਰੂਪ ਵਿੱਚ ਜੀਵ ਦੇ ਓਤ ਪੋਤ ਰਵ ਰਹੀ ਹੈ। ਇਸ ਤਰ੍ਹਾਂ ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੈ। ਜਿਸ ਤਰ੍ਹਾਂ ਦੁਨਿਆਵੀ ਮਾਂ ਆਪਣੀ ਅੰਸ਼ ਬੱਚਿਆਂ ਦੇ ਪਾਲਣ ਪੋਸ਼ਣ ਵਧਣ ਫੁੱਲਣ ਦਾ ਪ੍ਰਬੰਧ ਕਰਦੀ ਹੈ, ਉਸੇ ਤਰ੍ਹਾਂ ਸਾਡੀ ਆਤਮਿਕ ਮਾਂ ਅਕਾਲ ਪੁਰਖ ਨੇ ਵੀ ਆਪਣੀ ਅੰਸ਼ ਰੂਪੀ ਜੀਵਾਂ ਦੀ ਸਾਜਨਾ ਦੇ ਨਾਲ ਹੀ ਇੱਕੋ ਵਾਰੀ ਆਪਣੇ ਹੁਕਮ ਦੁਆਰਾ ਸਰੀਰਕ, ਮਾਨਸਿਕ ਅਤੇ ਆਤਮਿਕ ਜੀਵਨ ਲਈ ਮੁਕੰਮਲ, ਅਪੁੱਲ, ਅਟਲ, ਸਦੀਵੀ ਪ੍ਰਬੰਧ ਕਰ ਛੱਡਿਆ ਹੈ ਇੱਕੋ ਵਾਰ। ਇਸ ਇਲਾਹੀ ਹੁਕਮ ਦੀ ਚਾਲ ਜਾਂ ਰਵਾਨਗੀ ਦੇ ਅਸੂਲ ਜਾਂ ਮਰਿਆਦਾ ਕਿਸੇ ਗ੍ਰੰਥ ਵਿੱਚ ਨਹੀਂ ਲਿਖੇ ਗਏ, ਨਾ ਹੀ ਕਿਸੇ ਖਾਸ ਸ਼ਖਸੀਅਤ ਦੇ ਹਵਾਲੇ ਕੀਤੇ ਗਏ ਹਨ, ਕਿਉਂਕਿ ਲਿਖਤ ਜਾਂ ਸ਼ਖਸੀਅਤ ਬਿਨ ਸੰਹਾਰ ਹਨ ਜਾਂ ਇਹਨਾਂ ਵਿੱਚ ਦਰਜ ਅਸੂਲ ਬਦਲ ਸਕਦੇ ਹਨ। ਪਰ ਇਲਾਹੀ ਹੁਕਮ ਤਾਂ ਕੁਦਰਤ ਦੇ ਜਰੇ ਜਰੇ ਵਿੱਚ ਵਰਤ ਰਿਹਾ ਹੈ ਅਤੇ ਸਾਰੀਆਂ ਜੂਨਾਂ ਵਿੱਚ ਹਰ ਇੱਕ ਜੀਵ ਦੇ ਨਾਲ ਹੀ ਅੰਤਰ ਆਤਮੇ ਲਿਖਿਆ ਜਾ ਚੁੱਕਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਦਾਹਰਣ ਦੇ ਤੌਰ 'ਤੇ ਹਰ ਇੱਕ ਬੀਜ ਦੇ ਅੰਤਰ ਆਤਮੇ ਹੀ ਹੁਕਮ ਭਰਪੂਰ ਹੁੰਦਾ ਹੈ। ਜਿਸ ਅਨੁਸਾਰ ਉਸਦਾ ਜਨਮ ਪਾਲਣ ਪੋਸਣ ਵਧਣ ਫੁੱਲਣ ਅਤੇ ਲੈ ਹੋਣ ਦਾ ਸਿਲਸਿਲਾ ਚੱਲਦਾ ਹੈ। ਕੁਦਰਤ ਦੇ ਸਾਰੇ ਜੀਵ ਅਕਾਲ ਪੁਰਖ ਦੀ ਅੰਸ਼ ਬੱਚੇ ਹੋਣ ਦੇ ਨਾਤੇ ਪਰਮਾਤਮਾ ਆਪਣੇ ਬੱਚਿਆਂ ਦੇ ਜੀਵਨ ਦਾ ਪ੍ਰਬੰਧ ਹੋਰ ਕਿਸੇ ਸ਼ਖੀਅਤ 'ਤੇ ਕਿਵੇਂ ਛੱਡ ਸਕਦਾ ਹੈ? ਹਾਂਜੀ, ਪਰਮਾਤਮਾ ਆਪਣੇ ਬੱਚਿਆਂ ਦੇ ਜੀਵਨ ਦਾ ਪ੍ਰਬੰਧ ਹੋਰ ਕਿਸੇ ਸ਼ਖੀਅਤ 'ਤੇ ਕਿਵੇਂ ਛੱਡ ਸਕਦਾ ਹੈ? ਮਨੁੱਖ ਦੇ ਜੀਵਨ ਦਾ ਸਭ ਤੋਂ ਮੁੱਢਲਾ ਅਤੇ ਜ਼ਰੂਰੀ ਮਨੋਰਥ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਮਾਨਣਾ ਹੀ ਹੈ। ਮਨੁੱਖ ਦੇ ਜੀਵਨ ਦਾ ਸਭ ਤੋਂ ਮੁੱਢਲਾ ਅਤੇ ਜ਼ਰੂਰੀ ਮਨੋਰਥ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਮਾਨਣਾ ਹੀ ਹੈ। ਇਸ ਆਤਮਿਕ ਮਨੋਰਥ ਲਈ ਅਕਾਲ ਪੁਰਖ ਨੇ ਜੀਵਾਂ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਪਿਆਰ ਦੀ ਚਿਣਕ ਪ੍ਰਵੇਸ਼ ਕਰ ਦਿੱਤੀ ਤਾਂ ਕਿ ਜੀਵ ਇਸ ਇਲਾਹੀ ਪਿਆਰ ਦੀ ਖਿੱਚ ਦੁਆਰਾ ਆਪਣੇ ਸੋਮੇ ਅਕਾਲ ਪੁਰਖ ਦੇ ਪਿਆਰ ਦੇ ਮਿਕਨਾ ਤੀਸ ਵੱਲ ਆਪੋ ਹੀ ਸੈਸਵਾ ਅਣਜਾਣੇ ਹੀ ਖਿਚੀਂਦਾ ਜਾਵੇ। ਇਲਾਹੀ ਪ੍ਰੇਮ ਡੋਰੀ ਨਾਲ ਹੀ ਸਾਰੀ ਕਾਇਨਾਤ ਬੱਝੀ ਹੋਈ ਹੈ। ਹਾਂਜੀ, ਇਲਾਹੀ ਪ੍ਰੇਮ ਡੋਰੀ ਨਾਲ ਹੀ ਸਾਰੀ ਕਾਇਨਾਤ ਬੱਝੀ ਹੋਈ ਹੈ, ਚੱਲ ਰਹੀ ਹੈ, ਉਪਜ ਰਹੀ ਹੈ, ਪਾਲਣ ਪੋਸ਼ਣ ਹੋ ਰਿਹਾ ਹੈ, ਪ੍ਰਫੁੱਲਤ ਹੋ ਰਹੀ ਹੈ। ਜੀਵਨ ਦੀ ਸਾਰ ਰੂਪ ਹੈ, ਜੀਵਨ ਦੀ ਰਵਾਨਗੀ ਹੈ, ਲੈ ਹੁੰਦੀ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਉਨਰਾ ਜੇਤਾ ਕੀਤਾ ਤੇਤਾ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਸਗਲ ਆਕਾਰ ਹੁਕਮੇ ਤਾਰ ਅਦਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ। ਇਹ ਪ੍ਰੇਮ ਡੋਰੀ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਹੀ ਲਿਖੀ ਹੋਈ ਹੈ, ਓਤ ਪੋਤ ਹੈ, ਭਰਪੂਰ ਹੈ, ਜੀਵਨ ਰੋ ਹੈ, ਜੀਵਨ ਰਵਾਨਗੀ ਹੈ, ਦਵੱਲੀ ਹੈ, ਸਦੀਵੀ ਹੈ, ਅਟਲ ਹੈ, ਅਭੁੱਲ ਹੈ, ਅਮਿੱਟ ਹੈ, ਅਟੁੱਟ ਹੈ, ਅਕਹਿ ਹੈ, ਅਲਿਖ ਹੈ, ਅਦਿੱਖ ਹੈ, ਜੀਵਨ ਹੈ, ਧਰਮ ਹੈ। ਪ੍ਰਤਪਾਲੈ ਜੀਵਨ ਬਪਾਂਤ ਜੋ ਜੋ ਰਚਿਓ ਸੋ ਤਿਸੇ ਤਿਆਤ ਮੂਲ ਆਲਨ ਸਿਉ ਪ੍ਰੀਤ ਬਣੀ ਰਹਾਓ ਤੋਰੀ ਨਾ ਟੂਟੈ ਛੋੜੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ। ਹਰ ਸਿਮਰਨ ਧਾਰੀ ਸਭ ਧਰਨਾ ਹਰ ਸਿਮਰਨ ਕਿਉ ਸਗਲ ਆਕਾਰਾ। ਕੁਦਰਤ ਦੀ ਇਸ ਪ੍ਰੇਮ ਡੋਰੀ ਦੀ ਇਲਾਹੀ ਖਿੱਚ ਨੂੰ ਧਰਮ ਮਜ਼ਮ ਦਾ ਪਰਮਾਰਥ ਕਿਹਾ ਜਾਂਦਾ ਹੈ। ਹਾਂਜੀ, ਕੁਦਰਤ ਦੀ ਇਸੇ ਪ੍ਰੇਮ ਡੋਰੀ ਦੀ ਇਲਾਹੀ ਖਿੱਚ ਨੂੰ ਧਰਮ ਮਜ਼ਬ ਜਾਂ ਪਰਮਾਰਥ ਕਿਹਾ ਜਾਂਦਾ ਹੈ, ਕਿਉਂਕਿ ਇਹੋ ਪ੍ਰੇਮ ਡੋਰੀ ਜੀਵ ਨੂੰ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਰਹੀ ਹੈ। ਇਸ ਤਰ੍ਹਾਂ ਇਹ ਇਲਾਹੀ ਪ੍ਰੇਮ ਡੋਰੀ ਸਹਿਜੇ ਹੀ ਉਹਨਾਂ ਜੂਨਾਂ ਨੂੰ ਅਕਾਲ ਪੁਰਖ ਵੱਲ ਅਣਜਾਣੇ ਹੀ ਪ੍ਰੇਰਨਾ ਅਗਵਾਈ ਅਤੇ ਸਹਾਇਤਾ ਕਰਦੀ ਹੈ ਅਤੇ ਉਹਨਾਂ ਦੇ ਕਲਿਆਣ ਦਾ ਸੱਚਾ ਸੁੱਚਾ ਅਭੁੱਲ ਅਤੇ ਅਟਲ ਸਾਧਨ ਜਾਂ ਧਰਮ ਹੈ। ਇਹੋ ਇਲਾਹੀ ਪ੍ਰੇਮ ਦੀ ਖਿੱਚ ਹੀ ਉਹਨਾਂ ਲਈ ਆਤਮਿਕ ਧਰਮ ਪ੍ਰਚਾਰ ਹੈ। 84 ਲੱਖ ਜੂਨਾਂ ਆਪੋ ਆਪਣੇ ਨਾਂ ਲਿਖੇ ਇਲਾਹੀ ਧਰਮ ਨੂੰ ਸਹਿਜ ਹੀ ਕਮਾ ਰਹੀਆਂ ਹਨ ਅਤੇ ਸੁੱਤੇ ਸਿੱਧ ਉਹਨਾਂ ਦੀ ਆਤਮਿਕ ਤਰੱਕੀ ਹੋ ਰਹੀ ਹੈ। 84 ਲੱਖ ਜੂਨਾਂ ਦੀ ਇਹਨਾਂ ਜੂਨਾਂ ਲਈ ਤੁਰ ਅੰਤਰ ਆਤਮੇ ਵਗ ਰਹੀ ਪ੍ਰੇਮ ਖਿੱਚ ਜਾਂ ਜੀਵਨ ਰੋਣ ਨਾਲ ਸੁਰ ਹੋਣਾ, ਜੁੜਨਾ, ਜੀਣਾ, ਥੀਣਾ, ਲੈ ਹੋਣਾ ਹੀ ਇਹਨਾਂ ਦਾ ਧਰਮ ਮਜ਼ਬ ਪਰਮਾਰਥ ਪਾਠ ਦੀਨ ਇਮਾਨ ਪੂਜਾ ਭਜਨ ਭਗਤੀ ਮਰਿਆਦਾ ਰਵਾਇਤਾਂ ਨਿਤਨੇਮ ਕਰਮ ਕਾਂਡ ਕਲਿਆਣ ਹੈ। ਇਹਨਾਂ ਜੂਨਾਂ ਨੂੰ ਕਿਸੇ ਹੋਰ ਬਾਹਰਲੇ ਮਨ ਘੜੇ ਸਿੱਖੇ ਸਿਖਾਏ ਸਮਝੇ ਸਮਝਾਏ ਓਪਰੇ ਅਡਰੇ ਬਦਲਵੇਂ ਬਿਤਕਰੇ ਵਾਲੇ ਵੇਸਾਂ ਵਾਲੇ ਧਰਮ ਦੀ ਲੋੜ ਨਹੀਂ ਅਤੇ ਕਿਸੇ ਬਾਹਰਲੇ ਦਿਮਾਗੀ ਗਿਆਨ ਵਾਲੇ ਧਰਮ ਪ੍ਰਚਾਰ ਦੀ ਵੀ ਲੋੜ ਨਹੀਂ। ਇਹ ਪ੍ਰੇਮ ਡੋਰੀ ਦੀ ਖਿੱਚ ਦਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪਣੀ ਪ੍ਰੇਮ ਡੋਰੀ ਨਾਲ ਜੀਵਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ, ਦੂਜੇ ਪਾਸੇ ਇਸ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਮੋੜਵੇਂ ਜਵਾਬ ਵਿੱਚ ਹੀ ਜੀਵ ਅਕਾਲ ਪੁਰਖ ਵੱਲ ਖਿਚੀਂਦਾ ਜਾਂਦਾ ਹੈ। ਜੀਵ ਲਈ ਅਕਾਲ ਪੁਰਖ ਦੀ ਪ੍ਰੇਮ ਖਿੱਚ ਹੀ ਇਲਾਹੀ ਧਰਮ ਹੈ। ਜੀਵ ਲਈ ਅਕਾਲ ਪੁਰਖ ਦੀ ਪ੍ਰੇਮ ਖਿੱਚ ਹੀ ਇਲਾਹੀ ਧਰਮ ਹੈ ਅਤੇ ਇਹ ਇਲਾਹੀ ਧਰਮ ਜੀਵ ਦੇ ਨਾਲ ਤੁਰੋਂ ਲਿਖਿਆ ਆਉਂਦਾ ਹੈ। ਇਸ ਨਾਲ ਲਿਖੇ ਇਲਾਹੀ ਧਰਮ ਲਈ ਕਿਸੇ ਬਾਹਰਲੇ ਧਰਮ ਪ੍ਰਚਾਰ ਦੀ ਲੋੜ ਨਹੀਂ। ਅਕਾਲ ਪੁਰਖ ਨੇ ਇਹਨਾਂ ਜੂਨਾਂ ਦੇ ਜੀਵਾਂ ਨੂੰ ਭਿੰਨ ਭਿੰਨ ਰੰਗ ਬਿਰੰਗੀਆਂ ਸ਼ਕਲਾਂ ਸੂਰਤਾਂ ਨਾਲ ਸਜਾਇਆ ਹੈ ਅਤੇ ਇਹਨਾਂ ਨੂੰ ਅੱਡ ਅੱਡ ਬੋਲੀਆਂ ਅਤੇ ਸੋਚ ਸ਼ਕਤੀਆਂ ਬਖਸ਼ੀਆਂ ਹਨ। ਇਹ ਜੂਨਾਂ ਨਾ ਹਿੰਦੂ ਨਾ ਈਸਾਈ ਨਾ ਮਸਾਈ ਹਨ, ਨਰੋਲ ਆਪਣੇ ਆਪੇ ਕੁਦਰਤੀ ਚਿੰਨ੍ਹਾਂ ਵਿੱਚ ਵਿਚਰਦੀਆਂ ਹਨ ਇਹਨਾਂ ਜੂਨਾਂ ਨੂੰ ਅਕਾਲ ਪੁਰਖ ਨੇ ਸੀਮਤ ਬੁੱਧੀ ਬਖਸ਼ੀ ਹੈ, ਜਿਸ ਨਾਲ ਉਹ ਆਪਣੇ ਜੀਵਨ ਦਾ ਗੁਜਰਾਨ ਕਰਦੇ ਹੋਏ ਸਹਿਜੇ ਹੀ ਹੁਕਮ ਰਜਾਈ ਚੱਲਣਾ ਦੇ ਇਲਾਹੀ ਉਪਦੇਸ਼ ਨੂੰ ਅਣਜਾਣੇ ਹੀ ਕਮਾਉਂਦੇ ਹੋਏ ਆਪਣੇ ਕਰਤੇ ਵੱਲ ਰੁੜੀ ਜਾ ਰਹੇ। ਉਦਾਹਰਣ ਦੇ ਤੌਰ 'ਤੇ ਫੁੱਲ ਦੀ ਮਿਸਾਲ ਲਈਏ। ਫੁੱਲ ਦੇ ਬੀਜ ਅੰਦਰੋਂ ਤੁਰੋਂ ਹੀ ਨਾਲ ਲਿਖੇ ਹੁਕਮ ਅਨੁਸਾਰ ਬੂਟਾ ਉੱਗਦਾ ਹੈ। ਉਸ ਬੂਟੇ ਦੇ ਤਣੇ, ਟਾਹਣੀਆਂ, ਪੱਤਿਆਂ, ਕੰਡਿਆਂ, ਫਲ, ਫੁੱਲ ਅਤੇ ਉਸ ਦੀ ਸ਼ਕਲ, ਬਨਾਵਟ, ਪੰਖੜੀਆਂ, ਰੰਗ, ਮਹਿਕ, ਮਿਠਾਸ, ਉਮਰ ਆਦਿ ਭਿੰਨ ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਹੁਕਮ ਬੀਜ ਦੇ ਅੰਦਰ ਹੀ ਗੁਪਤ ਰੂਪ ਤੌਰ 'ਤੇ ਪ੍ਰਵੇਸ਼ ਹੁੰਦਾ ਹੈ। ਇਸ ਤਰ੍ਹਾਂ 84 ਲੱਖ ਜੂਨਾਂ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਹੀ ਅਟੁੱਟ ਸਿਮਰਨ ਕਰ ਰਹੀਆਂ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੈ ਧਰਤੀ ਔਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣਤਾਸਾ, ਸਿਮਰੈ ਪਸ ਪੰਖੀ ਸਭ ਪੂਤਾ, ਸਿਮਰੈ ਬਨ ਪਰਬਤ ਔਤੂਤਾ, ਸਿਮਰੈ ਥੂਲ ਸੂਖਮ ਸਭ ਜਨਤਾ, ਗੁਪਤ ਪ੍ਰਗਟ ਸਿਮਰੈ ਪਰਮ ਮੇਰੇ ਸਗਲ ਭਵਨ ਕਾ ਪ੍ਰਭਤਨ, ਸਿਮਰੈ ਜਾਤ ਜੋਤ ਸਭ ਵਰਨ। ਇਹਨਾਂ ਜੂਨਾਂ ਵਿੱਚ ਦੀ ਲੰਘਦਾ ਹੋਇਆ ਜੀਵ ਜਦ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਹਾਂਜੀ, ਇਹਨਾਂ ਜੋ ਉੱਪਰ ਦੱਸੀਆਂ, ਇਹਨਾਂ ਜੂਨਾਂ ਵਿੱਚ ਦੀ ਲੰਘਦਾ ਹੋਇਆ ਜੀਵ ਜਦ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਕੀ ਦਾਤਾਂ ਬਖਸ਼ਦਾ ਹੈ ਜੀ? ਆਪਣਾ ਸਰੂਪ, ਤੀਖਣ ਬੁੱਧੀ, ਨਿਰਣੇ ਸ਼ਕਤੀ, ਵਿਕਸਿਤ ਹੋਮੇ। ਉੱਪਰ ਲਿਖੇ ਵਿਚਾਰਾਂ ਦਾ ਸਿੱਟਾ ਇਹ ਹੈ ਕਿ ਆਤਮਕ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਸਾਰਿਆਂ ਜੀਵਾਂ ਦੇ ਅੰਤਰ ਆਤਮੇ ਹੀ ਸਹਿ ਸਵਾਏ ਅਣਜਾਣੇ ਸਦੀਵੀ ਸੰਪੂਰਨ ਅਪੁੱਲ ਇਕਸਾਰ ਹੋ ਰਿਹਾ ਹੈ। 84 ਲੱਖ ਜੂਨਾਂ ਤਾਂ ਇਸ ਇਲਾਹੀ ਧਰਮ ਪ੍ਰਚਾਰ ਦਾ ਅਪੋਲ ਅਤੇ ਅਣਜਾਣੇ ਹੀ ਲਾਹਾ ਲੈ ਰਹੀਆਂ ਹਨ। 84 ਲੱਖ ਜੂਨਾਂ ਤਾਂ ਇਸ ਇਲਾਹੀ ਧਰਮ ਪ੍ਰਚਾਰ ਦਾ ਅਪੋਲ ਅਤੇ ਅਣਜਾਣੇ ਹੀ ਲਾਹਾ ਲੈ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਦੀ ਸਿਆਣਪ ਵਿੱਚ ਏੜ ਤੇੜ ਸੰਸੇ ਦੁਆਰਾ ਹੋਮੇ ਦੀ ਹਨੇਰੀ ਕਾਲ ਕੋਠੜੀ ਵਿੱਚ ਕੈਦ ਹੋ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਇਲਾਹੀ ਹੁਕਮ ਦੀ ਰਵਾਨਗੀ ਤੋਂ ਨਿਕਲ ਕੇ ਜੀਵਨ ਰੌਂ ਤੋਂ ਬੇਸੁਰਾ ਹੋ ਜਾਂਦਾ ਹੈ ਅਤੇ ਮਾਇਆ ਦੀ ਖਿੱਚ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ। ਇਨਸਾਨ ਦੇ ਇਸ ਆਪ ਹੁਦਰੇਪੁਣ ਅਤੇ ਬੇਮੁਖਤਾਈ ਦੀ ਹਾਲਤ 'ਤੇ ਤਰਸ ਕਰਕੇ ਅਕਾਲ ਪੁਰਖ ਨੇ ਸਾਨੂੰ ਆਪਣੀ ਨਿੱਘੀ ਗੋਦ ਵੱਲ ਮੋੜਨ ਲਈ ਅਤੇ ਆਤਮਕ ਮੰਡਲ ਦੀ ਸੋਝੀ ਦੇਣ ਲਈ ਤੁਰੋਂ ਹੀ ਗੁਰੂ ਅਵਤਾਰ ਦੁਨੀਆਂ ਵਿੱਚ ਪਠਾਏ, ਜਿਨ੍ਹਾਂ ਨੇ ਭਿੰਨ ਭਿੰਨ ਧਰਮ ਚਲਾਏ ਅਤੇ ਸਾਡੀ ਜੀਵਨ ਸੇਧ ਲਈ ਉਹਨਾਂ ਨੇ ਆਪੋ ਆਪਣੀਆਂ ਬਾਣੀਆਂ ਰਚੀਆਂ। ਇਸ ਤੋਂ ਇਲਾਵਾ ਸਮੇਂ ਸਮੇਂ ਸਿਰ ਆਤਮਕ ਜੀਵਨ ਨਾਲ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਵੀ ਸਾਨੂੰ ਆਤਮਿਕ ਪ੍ਰੇਰਨਾ, ਅਗਵਾਈ ਅਤੇ ਸਹਾਇਤਾ ਦੇਣ ਲਈ ਦੁਨੀਆਂ ਵਿੱਚ ਵਿਚਰਦੇ ਰਹਿੰਦੇ ਹਨ। ਇਹ ਸਾਰਾ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਦਾ ਸਿਲਸਿਲਾ ਸਿਰਫ ਆਪ ਹੁਦਰੇ ਬੇਸੁਰੇ ਮਨਮੁੱਖ ਇਨਸਾਨਾਂ ਲਈ ਹੀ ਰਚਿਆ ਗਿਆ ਹੈ। ਹਾਂਜੀ, ਇਹ ਸਾਰਾ ਬਾਹਰਮੁਖੀ ਦਿਮਾਗੀ ਧਰਮ ਪ੍ਰਚਾਰ ਦਾ ਸਿਲਸਿਲਾ ਸਿਰਫ ਆਪ ਹੁਦਰੇ ਬੇਸੁਰੇ ਮਨਮੁੱਖ ਇਨਸਾਨਾਂ ਲਈ ਹੀ ਰਚਿਆ ਗਿਆ ਹੈ, ਤਾਂ ਕਿ ਅਸੀਂ ਹੋਮੇ ਦੇ ਭਰਮ ਭੁਲਾਵੇ ਨੂੰ ਮਹਿਸੂਸ ਕਰਕੇ ਆਪਣੇ ਕਰਤਾ ਅਕਾਲ ਪੁਰਖ ਦੇ ਹੁਕਮ ਰਜਾਈ ਦਾ ਇਲਾਹੀ ਉਪਦੇਸ਼ ਕਮਾ ਸਕੀਏ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਨਾਨਕ ਹੁਕਮੇ ਜੇ ਬੂਝੈ ਤਾਂ ਹੋਮੇ ਕਹੇ ਨਾ ਕੋਈ। ਰੱਬ ਨੇ ਇਨਸਾਨ ਨੂੰ ਮਾਨਸਿਕ ਆਜ਼ਾਦੀ ਬਖਸ਼ੀ ਹੈ, ਜਿਸ ਦੁਆਰਾ ਅਸੀਂ ਕੁਸੰਗਤ ਵਿੱਚ ਪੈ ਕੇ ਰੱਬ ਵੱਲੋਂ ਬੇਮੁੱਖ ਹੋ ਕੇ ਆਪਣੇ ਕਰਤੇ ਨੂੰ ਭੁੱਲ ਗਏ। ਰੱਬ ਨੇ ਇਨਸਾਨ ਨੂੰ ਮਾਨਸਿਕ ਆਜ਼ਾਦੀ ਬਖਸ਼ੀ ਹੈ, ਜਿਸ ਦੁਆਰਾ ਅਸੀਂ ਕੁਸੰਗਤ ਵਿੱਚ ਪੈ ਕੇ ਰੱਬ ਵੱਲੋਂ ਬੇਮੁੱਖ ਹੋ ਕੇ ਆਪਣੇ ਕਰਤੇ ਨੂੰ ਭੁੱਲ ਗਏ ਹਾਂ। ਸਾਨੂੰ ਮੁੜ ਰੱਬ ਦੀ ਯਾਦ ਵਿੱਚ ਲਿਆਉਣ ਲਈ ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭਜ ਕੇਵਲ ਨਾਮ ਦਾ ਉਪਦੇਸ਼ ਦੱਸਿਆ। ਇਸ ਇਲਾਹੀ ਹੁਕਮ ਨੂੰ ਕਮਾਉਣ ਲਈ ਅਤੇ ਸਾਡੇ ਅਵਾਰਾ ਆਜ਼ਾਦ ਅਤੇ ਬੇਲਗਾਮੇ ਮਨ ਨੂੰ ਸਮਝਾਉਣ, ਟੁੰਬਣ, ਪ੍ਰੇਰਨ, ਉਕਸਾਉਣ, ਰਿਝਾਉਣ, ਬਦਲਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਦੀ ਲੋੜ ਹੈ। ਹਾਂਜੀ, ਸਾਡੇ ਅਵਾਰਾ ਆਜ਼ਾਦ ਅਤੇ ਬੇਲਗਾਮੇ ਮਨ ਨੂੰ ਸਮਝਾਉਣ, ਟੁੰਬਣ, ਪ੍ਰੇਰਨ, ਉਕਸਾਉਣ, ਰਿਝਾਉਣ, ਬਦਲਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਦੀ ਲੋੜ ਹੈ। ਮਨ ਅਸਮਝ ਸਾਧ ਸੰਗਪਤਿਆਨਾ ਡੋਲਣ ਤੇ ਚੁੱਕਾ ਠਹਿਰਾਇਆ, ਸਾਧ ਸੰਗਤ ਕੈ ਆਸਰੈ ਪ੍ਰਭ ਸਿਉਂ ਰੰਗ ਲਾਏ, ਮਿਲ ਸੰਗਤ ਸ਼ਰਧਾ ਉਪਜੈ ਗੁਰਸ਼ਬਦੀ ਹਰ ਰਸ ਚਾਖ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਬਖਾਣ, ਕੋਟ ਕਰਮ ਕਰ ਦੇ ਨਾ ਸੋਧਾ, ਸਾਧ ਸੰਗਤ ਮੈਂ ਮਨ ਪ੍ਰਬੋਧਾ। ਅਸੀਂ ਆਪਣੀ ਆਜ਼ਾਦੀ, ਮਰਜ਼ੀ ਅਤੇ ਸਿਆਣਪ ਦੁਆਰਾ ਰੱਬ ਤੋਂ ਵਿਛੜੇ ਹੋਏ ਹਾਂ। ਸਾਧ ਸੰਗਤ ਅਤੇ ਸਿਮਰਨ ਦੁਆਰਾ ਜੇ ਕਦੇ ਸਾਡੇ ਹਿਰਦੇ ਵਿੱਚ ਮਾੜਾ ਮੋਟਾ ਕਿਣਕਾ ਮਾਤਰ ਸੱਚਾ ਸੁੱਚਾ ਇਲਾਹੀ ਚਾਓ ਅਮਾ ਰੀਝ ਤਾਂਘ ਜਾਗੇ ਜਾਂ ਸ਼ਰਧਾ ਭਾਵਨੀ ਦਾ ਝਲਕਾ ਵੱਜੇ, ਤਾਂ ਸਤਿਗੁਰੂ ਆਪਣੇ ਇਲਾਹੀ ਬਿਰਧ ਦੁਆਰਾ ਬੇਅੰਤ ਮਿਹਰ ਬਖਸ਼ਿਸ਼ ਕਰਦੇ ਹਨ ਅਤੇ ਅਸੀਂ ਵਡਭਾਗੇ ਹੋ ਜਾਂਦੇ ਹਾਂ। ਸੱਚ ਤਾਂ ਇਹ ਹੈ ਕਿ ਆਤਮਿਕ ਰੁਚੀ, ਤਾਂਘ, ਖਿੱਚ, ਪ੍ਰੀਤ, ਪਿਆਰ, ਪ੍ਰੇਮ ਡੋਰੀ, ਸ਼ਬਦ, ਨਾਮ ਇਲਾਹੀ ਦਾਤ ਗੁਰਪ੍ਰਸਾਦ ਹੈ, ਬਖਸ਼ਿਸ਼ ਹੈ, ਨਦਰ ਕਰਮ ਹੈ, ਪਿਰਮ ਪਿਆਲਾ ਹੈ, ਗਰੇਸ ਹੈ। ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਈ, ਇਹੋ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈਂ ਦੇ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ, ਤਾਂਘ, ਖਿੱਚ, ਪਿਆਰ ਉਪਜਦਾ ਹੈ ਤੇ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਸ਼ਾਂਤੀ ਮਾਣਦਾ ਹੈ। ਜੀਵ ਮਾਇਆ ਦੇ ਭਰਮ ਭਲਾਵੇ ਅੰਦਰ ਮਾਇਕੀ ਦਲਦਲ ਵਿੱਚ ਪਲਚ ਪਲਚ ਕੇ ਦੁਖੀ ਜੀਵਨ ਬਤੀਤ ਕਰ ਰਿਹਾ ਹੈ, ਪਰ ਬਾਵਜੂਦ ਦੁਖਦਾਈ ਜੀਵਨ ਦੇ ਉਹ ਇਸ ਵਿੱਚੋਂ ਨਿਕਲਣ ਦਾ ਖਿਆਲ ਜਾਂ ਉਪਰਾਲਾ ਹੀ ਨਹੀਂ ਕਰਦਾ, ਕਿਉਂਕਿ ਇਸ ਨੂੰ ਸੋਝੀ ਹੀ ਨਹੀਂ ਕਿ ਕੋਈ ਐਸੀ ਅਵਸਥਾ ਵੀ ਹੈ ਜਿੱਥੇ ਦੁੱਖ ਕੋਈ ਨਹੀਂ, ਸਦਾ ਸੁੱਖ ਤੇ ਖੈਰ ਹੈ। ਪਰ ਜੇਕਰ ਜੀਵ ਨੂੰ ਐਸੀ ਉੱਚੀ ਸੁੱਚੀ ਅਵਸਥਾ ਦਾ ਗਿਆਨ ਤੇ ਨਿਸ਼ਚਾ ਹੋ ਜਾਵੇ ਤਾਂ ਉਹ ਮਾਇਕੀ ਨਰਕ ਰੂਪੀ ਜੀਵਨ ਤੋਂ ਦੁਖੀ ਤੇ ਤੰਗ ਆ ਕੇ ਇਸ ਵਿੱਚੋਂ ਨਿਕਲਣ ਦੀ ਲਾਲਸਾ ਕਰਦਾ ਹੈ, ਪਰ ਫਿਰ ਵੀ ਨਿਕਲ ਨਹੀਂ ਹੁੰਦਾ, ਕਿਉਂਕਿ ਮਾਇਕੀ ਪੰਜ ਵਿਕਾਰਾਂ ਦੀ ਹਠੀਲੀ ਫੌਜ ਦਾ ਟਾਕਰਾ ਕਰਨਾ ਉਸ ਲਈ ਅਸੰਭਵ ਹੈ। ਇਸ ਤਰ੍ਹਾਂ ਮਾਇਆ ਦੇ ਦੁੱਖਾਂ ਤੋਂ ਅੱਕ ਕੇ, ਬੇਵੱਸ ਹੋ ਕੇ, ਬੈਰਾਗ ਵਿੱਚ ਆ ਕੇ ਜਦ ਜੀਵ ਸੱਚੇ ਦਿਲੋਂ ਆਪਣੇ ਸਤਿਗੁਰੂ ਪਾਸ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਦੀ ਜੋਦਰੀ ਕਰਦਾ ਹੈ ਤਾਂ ਸਤਿਗੁਰੂ ਫੌਰਨ ਆਪਣੇ ਪਿਆਰੇ ਬੱਚੇ ਜੀਵ ਤੇ ਤੁੱਠ ਕੇ ਬਾਂਹ ਪਕੜ ਪ੍ਰਭ ਕਾਢਿਆ ਕੀ ਨਾ ਅਪਣਾਇਆ ਦੀ ਕਲਾ ਵਰਤਾ ਕੇ ਜੀਵ ਨੂੰ ਮਾਇਆ ਦੀ ਦਲਦਲ ਵਿੱਚੋਂ ਕੱਢ ਕੇ ਆਪਣੇ ਇਲਾਹੀ ਗੱਲ ਨਾਲ ਲਾ ਲੈਂਦੇ ਹਨ। ਜਿਸ ਤਰ੍ਹਾਂ ਮਾਂ ਦੇ ਹਿਰਦੇ ਵਿੱਚ ਆਪਣੇ ਡੁੱਬੇ ਜਾਂ ਗੁਆਚੇ ਬੱਚੇ ਲਈ ਅਤਿਅੰਤ ਤੀਬਰ ਤਾਂਘ ਲੱਗੀ ਰਹਿੰਦੀ ਹੈ ਅਤੇ ਉਸ ਨੂੰ ਲੱਭਣ ਅਤੇ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਇਸੇ ਤਰ੍ਹਾਂ ਜਦ ਤੋਂ ਅਸੀਂ ਆਪਣੀ ਇਲਾਹੀ ਮਾਂ ਨੂੰ ਭੁੱਲ ਕੇ ਉਸ ਤੋਂ ਵਿਛੜੇ ਹਾਂ, ਜੁੱਗਾਂ ਜੁਗਾਂਤਰਾਂ ਤੋਂ ਅਕਾਲ ਪੁਰਖ ਗੁਰੂਆਂ ਅਵਤਾਰਾਂ ਰਾਹੀਂ ਧਰਮ ਪ੍ਰਚਾਰ ਕਰਕੇ ਆਪਣੀ ਅੰਸ਼ ਜੀਵ ਦੇ ਹਿਰਦੇ ਦਾ ਦਰਵਾਜ਼ਾ ਖੜਕਾਉਂਦਾ ਰਿਹਾ ਤਾਂ ਕਿ ਜੀਵ ਆਪਣੇ ਹਿਰਦੇ ਦੀ ਸ਼ਰਧਾ ਦੇ ਤਾਕ ਖੋਲ੍ਹੇ ਤੇ ਅਕਾਲ ਪੁਰਖ ਧਾ ਕੇ ਆਪਣੇ ਗਵਾਚੇ ਬੱਚੇ ਨੂੰ ਮੁੜ ਆਪਣੀ ਗੱਲ ਲਾ ਸਕੇ। ਦੂਜੇ ਲਫ਼ਜ਼ਾਂ ਵਿੱਚ ਸਾਧ ਸੰਗਤ ਦੁਆਰਾ ਜਦ ਕਦੇ ਜੀਵ ਅਕਾਲ ਪੁਰਖ ਨੂੰ ਸ਼ਰਧਾ ਭਾਵੀ ਨਾਲ ਯਾਦ ਕਰਕੇ ਮਿਲਣ ਦੀ ਮਾੜੀ ਮੋਟੀ ਤਾਂਗ ਜ਼ਾਹਰ ਕਰਦਾ ਹੈ ਤਾਂ ਅਕਾਲ ਪੁਰਖ ਫੌਰਨ ਆਪਣੇ ਜੀਵ ਨੂੰ ਗੱਲ ਲਾ ਲੈਂਦਾ ਹੈ। ਹਾਂਜੀ, ਸਾਧ ਸੰਗਤ ਦੁਆਰਾ ਜਦ ਕਦੇ ਜੀਵ ਅਕਾਲ ਪੁਰਖ ਨੂੰ ਸ਼ਰਧਾ ਭਾਵਨੀ ਨਾਲ ਯਾਦ ਕਰਕੇ ਮਿਲਣ ਦੀ ਮਾੜੀ ਮੋਟੀ ਤਾਂਗ ਜ਼ਾਹਰ ਕਰਦਾ ਹੈ ਤਾਂ ਅਕਾਲ ਪੁਰਖ ਫੌਰਨ ਆਪਣੇ ਜੀਵ ਨੂੰ ਗੱਲ ਲਾ ਲੈਂਦਾ ਹੈ। ਇਸ ਤੋਂ ਪ੍ਰਤੱਖ ਹੈ ਕਿ ਅਸੀਂ ਤਾਂ ਕਦੀ ਕਦਾਈ ਛਿਣ ਮਾਤਰ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਜਾਂ ਉਸ ਨੂੰ ਮਿਲਣ ਦੀ ਤਾਂਗ ਕਰਦੇ ਹਾਂ, ਪਰ ਅਕਾਲ ਪੁਰਖ ਜੁਗਾਂ ਜੁਗਾਂਤਰਾਂ ਤੋਂ ਆਪਣੇ ਬੱਚੇ ਨੂੰ ਹਰ ਸੰਭਵ ਜ਼ਰੀਏ ਨਾਲ ਗੱਲ ਲਾਉਣ ਦਾ ਉਪਰਾਲਾ ਕਰਦਾ ਰਹਿੰਦਾ ਹੈ। ਭਾਵੇਂ ਅਸੀਂ ਇਸ ਆਤਮਿਕ ਤਾਂਗ, ਪਿਆਰ, ਖਿੱਚ, ਮਿਹਰ, ਬਖਸ਼ਿਸ਼, ਗੁਰਪ੍ਰਸਾਦ ਤੋਂ ਅਣਜਾਣ ਹਾਂ। ਇਸ ਅਲਾਹੀ ਤਾਂਗ, ਖਿੱਚ, ਪਿਆਰ, ਪ੍ਰੀਤ ਡੋਰੀ ਨੂੰ ਹੀ ਧਰਮ ਪ੍ਰਚਾਰ ਕਿਹਾ ਜਾਂਦਾ ਹੈ। ਸਾਡੀ ਨਿਮਖ ਮਾਤਰ ਤਾਂਗ, ਖਿੱਚ, ਪਿਆਰ ਨਾਲੋਂ ਅਕਾਲ ਪੁਰਖ ਦੀ ਆਪਣੀ ਅੰਸ਼ ਜੀਵ ਲਈ ਮਾਂ ਮਮਤਾ ਵਾਲੀ ਤਾਂਗ, ਪਿਆਰ ਦਾ ਅਸ਼ਾਲ, ਪ੍ਰੇਮ ਡੋਰੀ ਦੀ ਖਿੱਚ ਕਰੋੜਾਂ ਗੁਣਾ ਜ਼ਿਆਦਾ ਤੀਬਰ ਅਤੇ ਤੀਖਣ ਹੈ। ਇਸੇ ਨੂੰ ਇਲਾਹੀ ਬਿਰਧ ਕਿਹਾ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇਸ ਇਲਾਹੀ ਬਿਰਧ ਸਦ ਬਖਸ਼ਨ, ਸਦ ਮਿਹਰਬਾਨ, ਔਗੁਣ ਕੋ ਨਾ ਚਿਤਾਰੇ ਹੈ। ਇਲਾਹੀ ਖਿੱਚ ਹੈ, ਪ੍ਰੇਮ ਡੋਰੀ ਹੈ, ਪ੍ਰੇਮ ਪਿਆਲਾ ਹੈ, ਗੁਰਪ੍ਰਸਾਦ ਹੈ, ਹੁਕਮ ਹੈ, ਸ਼ਬਦ ਹੈ, ਨਾਮ ਹੈ। ਇਹ ਬਿਰਧ ਪਹਿਲਾਂ 84 ਲੱਖ ਜੂਨਾਂ ਵਿੱਚ ਨਾਲ ਲਿਖੇ ਹੁਕਮ ਦੁਆਰਾ ਜੀਵ ਦੇ ਨਾਲ ਅਣਜਾਣੇ ਹੀ ਓਤ ਪੋਤ ਵਰਤ ਰਿਹਾ। ਹਾਂਜੀ, ਪਹਿਲਾਂ 84 ਲੱਖ ਇਹ ਬਿਰਧ ਪਹਿਲਾਂ 84 ਲੱਖ ਜੂਨਾਂ ਵਿੱਚ ਨਾਲ ਲਿਖੇ ਹੁਕਮ ਦੁਆਰਾ ਜੀਵ ਦੇ ਨਾਲ ਅਣਜਾਣੇ ਹੀ ਓਤ ਪੋਤ ਵਰਤ ਰਿਹਾ ਹੈ। ਇਨਸਾਨੀ ਜੂਨ ਵਿੱਚ ਜੀਵ ਦੀ ਭੁੱਲ ਜਾਂ ਬੇਮੁਕਤਾ ਦੀ ਹਾਲਤ ਵਿੱਚ ਗੁਰੂਆਂ, ਅਵਤਾਰਾਂ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਵਿੱਚ ਵਰਤ ਰਿਹਾ ਹੈ। ਗੁਰਬਾਣੀ, ਕੀਰਤਨ, ਕਥਾ ਅਤੇ ਸਾਧ ਸੰਗਤ ਦੁਆਰਾ ਵਰਤ ਰਿਹਾ ਹੈ। ਧਰਮ ਪ੍ਰਚਾਰ ਦੁਆਰਾ ਵਰਤ ਰਿਹਾ ਹੈ। ਜਦ ਜੀਵ ਨੂੰ ਆਪਣੇ ਕਰਤੇ ਦੀ ਸੋਝੀ ਹੋਣ ਨਾਲ ਅਕਾਲ ਪੁਰਖ ਵੱਲ ਰੁਚੀ, ਤਾਂਗ, ਸ਼ਰਧਾ, ਆਕਾਂਖੀ, ਭੁੱਖ, ਪਿਆਸ ਲੱਗ ਜਾਵੇ ਤਾਂ ਸਤਿਗੁਰੂ ਦੀ ਅੰਤਰ ਆਤਮੇ ਨਦਰ ਕਰਨ ਦੁਆਰਾ ਆਤਮਿਕ ਗਿਆਨ ਦਾ ਅਨੁਭਵ, ਇਲਾਹੀ ਰਸ, ਰੰਗ ਅਤੇ ਹੋਰ ਅਨੇਕ ਆਸ਼ਚਰਜ ਇਲਾਹੀ ਦਾਤਾਂ ਵਿੱਚ ਇਸ ਬਿਰਧ ਦਾ ਪ੍ਰਗਟਾਵਾ ਹੁੰਦਾ ਹੈ। ਬਿਜਲੀ ਦਾ ਨਿਰਾਪੁਰਾ ਕਿਤਾਬੀ ਗਿਆਨ ਸਿਰਫ ਦਿਮਾਗ ਦਾ ਵਿਸ਼ਾ ਹੈ। ਇਹ ਦਿਮਾਗੀ ਗਿਆਨ ਬਿਜਲੀ ਦਾ ਦਾਮਨਿਕ ਨਿੱਜੀ ਤਜਰਬਾ ਕਰਾਉਣ ਤੋਂ ਅਸਮਰੱਥ ਹੈ। ਇਸ ਨਿੱਜੀ ਤਜਰਬੇ ਲਈ ਬਿਜਲੀ ਦੀ ਤਾਰ ਨਾਲ ਛੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਧਰਮ ਦਾ ਦਿਮਾਗੀ ਗਿਆਨ ਸਾਡੀ ਧਾਰਮਿਕ ਵਾਕਫੀਅਤ, ਉਕਤੀਆਂ ਜੁਕਤੀਆਂ ਤਾਂ ਵਧਾ ਸਕਦਾ ਹੈ, ਪਰ ਇਹ ਗਿਆਨ ਉੱਚੇ ਸੁੱਚੇ ਆਤਮਿਕ ਜੀਵਨ, ਥਰ ਥਰਾਉਂਦੇ ਜੀਵਨ, ਲਰਜ ਰਾਉਂਦੇ ਜੀਵਨ, ਸਿਮਰਨ ਵਾਲੇ ਜੀਵਨ, ਪਿਆਰ ਵਾਲੇ ਜੀਵਨ, ਰਸ ਵਾਲੇ ਜੀਵਨ, ਰੰਗ ਵਾਲੇ ਜੀਵਨ, ਸ਼ਾਂਤੀ ਵਾਲੇ ਜੀਵਨ, ਰੁਣ ਚੁਣ ਵਾਲੇ ਜੀਵਨ, ਨਾਮ ਖੁਮਾਰੀ ਵਾਲੇ ਜੀਵਨ, ਬਿਸਮਾਦੀ ਜੀਵਨ, ਅਨਹਤੁਨੀ ਵਾਲੇ ਜੀਵਨ, ਇਲਾਹੀ ਅਹਿਲਾਦ ਵਾਲੇ ਜੀਵਨ, ਸਹਿ ਸਮਾਦ ਵਾਲੇ ਜੀਵਨ ਦਾ ਅਨੁਭਵੀ ਤਜਰਬਾ ਨਹੀਂ ਕਰਾ ਸਕਦਾ। ਇਹ ਅਨੁਭਵੀ ਆਤਮਿਕ ਤਜਰਬਾ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਸਿਮਰਨ ਜੀਵਨ ਦੀਆਂ ਆਤਮਿਕ ਅਤੇ ਦਾਮਨਿਕ ਕਿਰਨਾਂ ਦਾ ਜਾਂ ਮਹਿਕ ਦੁਆਰਾ ਹੀ ਹੋ ਸਕਦਾ ਹੈ। ਹਾਂਜੀ, ਇਹ ਅਨੁਭਵੀ ਆਤਮਿਕ ਤਜਰਬਾ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਸਿਮਰਨ ਜੀਵਨ ਦੀਆਂ ਆਤਮਿਕ ਅਤੇ ਦਾਮਨਿਕ ਕਿਰਨਾਂ ਜਾਂ ਮਹਿਕ ਦੁਆਰਾ ਹੀ ਹੋ ਸਕਦਾ ਹੈ, ਜੋ ਕਿ ਉੱਤਮ ਜਗਿਆਸੂਆਂ ਦੇ ਅੰਤਰ ਆਤਮੇ ਅਣਜਾਣੇ ਅਸ਼ੋਭ ਅਤੇ ਅਪੋਲ ਹੀ ਲਾਗ ਨਾਲ, ਸ਼ੋਅ ਨਾਲ, ਚਿੰਗ ਨਾਲ ਟੁੰਬ ਕੇ, ਜਗਾ ਕੇ, ਪ੍ਰੇਮ ਬਾਣ ਮਾਰ ਕੇ, ਬੱਤੀ ਨਾਲ ਬੱਤੀ ਜਗਾ ਕੇ, ਨਦਰ ਕਰਮ ਕਰਕੇ, ਗੁਰਪ੍ਰਸਾਦ ਦੁਆਰਾ ਮਾਇਕੀ ਜੀਵਨ ਨੂੰ ਬਦਲ ਕੇ ਨਵਾਂ ਆਤਮਿਕ ਜੀਵਨ ਬਖਸ਼ ਦਿੰਦੀ। ਦੀਪਕ ਤੇ ਦੀਪਕ ਪ੍ਰਗਾਸਿਆ, ਤੇਰੇ ਭਵਨ ਜੋਤ ਦਿਖਾਈ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉਂ ਲੈਣ ਮਿਲਾਏ। ਇਸ ਤਰ੍ਹਾਂ ਆਤਮਿਕ ਮੰਡਲ ਅੰਦਰ ਧਰਮ ਦੇ ਪ੍ਰਚਾਰ ਜਾਂ ਵਿਕਾਸ ਲਈ ਅਕਾਲ ਪੁਰਖ ਨੇ ਆਪਣੀ ਮਿਹਰ ਬਖਸ਼ਿਸ਼ ਗੁਰਪ੍ਰਸਾਦ ਦੁਆਰਾ ਅਟਲ ਅਭੁੱਲ ਸਦੀਵੀ ਨਾਂ ਬਦਲਣ ਵਾਲੇ ਅੰਤਰ ਆਤਮੇ ਗੁੱਝੇ ਅਣਡਿੱਠੇ ਅਣਸੁਣੇ ਬੋਲੀਹੀਣ ਚੁੱਪ ਚੁਪੀਤੇ ਸਹਿ ਸਵਾਏ ਸਾਧਨ ਵਰਤੇ ਹਨ। ਨਾ ਨਾਨਕ ਬਖਸ਼ੀਸ਼ ਮਨ ਮਾਹੇ ਪ੍ਰੋਵਣਾ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਇਸ ਅੰਤਰ ਆਤਮੇ ਧਰਮ ਪ੍ਰਚਾਰ ਲਈ ਕਿਸੇ ਦਿਮਾਗੀ ਗੂੜੇ ਗਿਆਨ, ਹਾਂਜੀ ਇਸ ਅੰਤਰ ਆਤਮੇ ਧਰਮ ਪ੍ਰਚਾਰ ਲਈ ਕਿਸੇ ਦਿਮਾਗੀ ਗੂੜੇ ਗਿਆਨ, ਧੜੇ ਧਿਆਨ, ਫਿਲੋਸਫੀ, ਵਾਦ ਵਾਦ, ਕਰਮ ਕਾਂਡ, ਹਠ ਧਰਮ ਦੀ ਲੋੜ ਨਹੀਂ, ਕਿਉਂਕਿ ਇਹ ਇਲਾਹੀ ਦਾਤ ਮੋਲ ਨਾ ਮੁਲੀਏ, ਤੋਲ ਨਾ ਤੁਲੀਏ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਹੈ, ਜ਼ੋਰ ਨਾ ਸੁਰਤੀ ਗਿਆਨ ਵਿਚਾਰ ਹੈ। ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੇ ਤੈ ਦੇ। ਕਿਸੇ ਮਹਾਂਪੁਰਖ ਨੇ ਸਿਮਰਨ ਜੀਵਨ ਦੀ ਬਾਬਤ ਇਉਂ ਦਰਸਾਇਆ ਹੈ, ਸਤਿਗੁਰਾਂ ਦੀ ਫਕੀਰੀ ਢਾਈ ਅੱਖਰੀ ਫਕੀਰੀ ਹੈ ਅਤੇ ਇਸ ਫਕੀਰੀ ਜੀਵਨ ਦੀਆਂ ਲੋੜਾਂ ਵੀ ਢਾਈ ਅੱਖਰੀਆਂ ਹਨ। ਸਿਮਰਨ ਅਤੇ ਧਿਆਨ ਦੇ ਦੋ ਅੱਖਰ ਅਤੇ ਅੱਧਾ ਅੱਖਰ ਅਲਿਪਤ ਰਹਿਣ ਦਾ, ਹਾਂਜੀ ਢਾਈ ਅੱਖਰ ਕਿਹੜੇ ਹਨ? ਸਿਮਰਨ ਅਤੇ ਧਿਆਨ ਦੇ ਦੋ ਅੱਖਰ ਅਤੇ ਅੱਧਾ ਅੱਖਰ ਅਲਿਪਤ ਰਹਿਣ ਦਾ ਪੜ੍ਹਨਾ ਹੈ ਅਤੇ ਲੋੜਾਂ ਤ੍ਰੈ ਗੁੱਲੀ ਜੁੱਲੀ ਗੁੱਲੀ, ਇੱਕ ਘਰ ਇੱਕ ਪਹਿਨਣ ਦਾ ਬਸਤਰ ਅਤੇ ਖਾਣ ਨੂੰ ਰੋਟੀ ਅਤੇ ਇਹਨਾਂ ਤ੍ਰੈ ਸਮਾਨਾਂ ਦੇ ਨਾਨਾ ਰੰਗ, ਫਕੀਰਾਂ ਸੰਤਾਂ ਦੀ ਆਪਣੀ ਆਪਣੀ ਮੌਜ ਅਤੇ ਸੁਰਤ ਦੀ ਖੁਸ਼ੀ ਅਨੁਸਾਰ। ਹਾਂਜੀ ਸਤਿਗੁਰਾਂ ਨੇ ਸਿਮਰਨ ਦਾ ਪਹਿਲਾ ਕਦਮ ਹੀ ਖਮੀਰ ਦੇ ਅਸੂਲ ਪਰ ਰੱਖਿਆ ਹੈ। ਸਿਮਰਨ ਜੀਵਨ ਇਲਾਹੀ ਜੀਵਨ ਦਾ ਦੂਸਰਾ ਨਾਮ ਹੈ। ਬਿਨ ਸਿਮਰਨ ਜੋ ਜੀਵਨ ਬਲਨਾ ਸਰਬ ਜੈਸੇ ਅਰਜਾਰੀ। ਮੈਂ ਮੰਤਰ ਰਟਨ ਕਰਦੇ ਕਈ ਲੋਕ ਨਿਰੇ ਘਾਹ ਦੇ ਢੇਰਾਂ ਵਾਂਗ ਸੜਦੇ ਤੱਕੇ ਤਾਂ ਤੇ ਫੋਕਾ ਅਤੇ ਜੋਤੋਂ ਟੁੱਟਵਾਂ ਰਟਨ ਸਿਮਰਨ ਨਹੀਂ ਹੈ। ਇਹ ਸਿਮਰਨ ਨਹੀਂ ਕਰਦੇ, ਕੇਵਲ ਰੀਸ ਕਰਦੇ ਹਨ। ਸਿਮਰਨ ਤਾਂ ਸਤਿਗੁਰ ਨਾਨਕ ਜੀ ਦਾ ਬਾਣੀ ਰੂਪ ਹੈ। ਸਿਮਰਨ ਜੋ ਕਰਦਾ ਹੈ ਉਹ ਸਤਿਗੁਰਾਂ ਦੇ ਰੂਪ ਵਿੱਚ ਜੀਂਦਾ ਹੈ। ਇਹ ਜੀਵਨ ਖਮੀਰ ਦੇ ਅਸੂਲਾਂ 'ਤੇ ਹੁੰਦਾ ਹੈ ਅਤੇ ਪਲਦਾ ਹੈ। ਗੁਰਮੁਖ ਸੰਤਾਂ ਦੇ ਸਿਮਰਨ ਵਾਲੇ ਜੀਵਨ ਦਾ ਟੋਟਾ ਹਜੇ ਲੱਭੇ ਤਾਂ ਉਸਦਾ ਖਮੀਰ ਸਾਨੂੰ ਲੱਗੇ ਤਾਂ ਸਾਡੇ ਅੰਦਰ ਦਮ ਬਦਮ ਨਾਮ ਜਾਰੀ ਹੋ ਜਾਂਦਾ ਹੈ, ਤਦ ਸਾਡਾ ਜੀਵਨ ਸਿਮਰਨ ਵਾਲਾ ਜੀਵਨ ਬਣ ਜਾਂਦਾ ਹੈ। ਸੁਣ ਸਿੱਖੇ ਸਾਧ ਨਾ ਆਇਓ ਜਿੱਤਰ ਜਿੱਚਰ, ਗੁਰਮੁਖ ਸ਼ਬਦ ਨਾਲ ਲਾਗੈ। ਗੁਰਮੁਖ ਮਾਰਗ ਧਨ ਹੈ, ਸਾਧ ਸੰਗ ਮਿਲ ਸੰਗ ਚਲਾਇਆ, ਸਾਧ ਸੰਗਤ ਗੁਰ ਸ਼ਬਦ ਪਿਆਰਾ। ਅੱਠੇ ਪੈਰੀ ਨਾਮ ਦਾ ਜਾਰੀ ਰਹਿਣਾ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਸੀ। ਹਾਂਜੀ ਅੱਠੇ ਪੈਰ ਨਾਮ ਦਾ ਜਾਰੀ ਰਹਿਣਾ ਉਹ ਲਗਾਤਾਰਤਾ ਹੈ ਜਿਸ ਦੀ ਚਾਹ ਐਮਰਸਨ ਨੇ ਪ੍ਰਗਟ ਕੀਤੀ ਸੀ। ਐਮਰਸਨ ਲਗਾਤਾਰ ਨੂੰ ਲੱਭਦਾ ਹੈ ਪਰ ਪਤਾ ਨਹੀਂ ਕਿ ਲਗਾਤਾਰਤਾ ਸਿਮਰਨ ਬਿਨਾਂ ਨਹੀਂ ਹੋ ਸਕਦੀ। ਸਤਿਗੁਰਾਂ ਦੇ ਮਾਰਗ ਵਿੱਚ ਇਲਾਹੀ ਜੀਵਨ ਦੀ ਲਗਾਤਾਰ ਬੱਤੀ ਬਿਨਾਂ ਸਿਮਰਨ ਨਹੀਂ ਬਲ ਸਕਦੀ। ਸਿਮਰਨ ਦਾ ਜੀਵਨ ਉਤਲਿਆਂ ਨਾਲ ਦਮ ਬਦਮ ਪਰੋਏ ਸੰਤਾਂ ਕੋਲੋਂ ਮਿਲ ਸਕਦਾ ਹੈ। ਇਸ ਜੀਵਨ ਦਾ ਲਗਾਤਾਰ ਰਹਿਣਾ ਇਹ ਸਤਿਗੁਰਾਂ ਦੇ ਅਟਲ ਅਤੇ ਰੱਬੀ ਬਿਰਦ ਦੇ ਨੇਮ ਦੀ ਪਾਲਣਾ ਹੈ। ਸਿਮਰਨ ਦੇ ਜੀਵਨ ਉੱਤੇ ਫਰਿਸ਼ਤਿਆਂ ਅਤੇ ਦੇਵੀ ਦੇਵਤਿਆਂ ਦਾ ਪਹਿਰਾ ਹੁੰਦਾ ਹੈ। ਸਤਿਗੁਰੂ ਦੇ ਘਰ ਦੀ ਮਹਿਮਾ ਸਿਮਰਨ ਨਾਲ ਆਰੰਭ ਹੋ ਗਈ। ਰੂਪ ਧੰਨ ਗੁਰੂ ਨਾਨਕ, ਧੰਨ ਗੁਰੂ ਦਾ ਗੀਤ, ਗੀਤ ਗਾਉਣ ਦੀ ਮਿੱਟੀ ਹੱਡੀ ਮਾਸ ਦੀਆਂ ਦੀਵਾਰਾਂ ਦੀ ਬਾਹਰ ਨਿਕਲ ਖਲਾਉਂਦੀ ਹੈ। ਹਾਂਜੀ ਸਿੱਖ ਫਕੀਰ ਬੇਹੰਗਵੀ ਮਾਰਗ 'ਤੇ ਚੱਲਣ ਵਾਲੇ ਲੋਕ ਹਨ। ਜਦ ਖੰਭ ਨਿਕਲ ਪੈਂਦੇ ਹਨ ਤਦ ਉਹਨਾਂ ਆਕਾਸ਼ਾਂ ਵਿੱਚ ਉੱਡਦੇ ਹਨ ਜਿਨ੍ਹਾਂ ਦੇ ਚਾਨਣ ਨਾਲ ਕਵੀ ਹੋਰਾਂ ਦੇ ਪਰਮ ਸੱਟ ਲੱਗਦੇ ਹਨ। ਹਾਂਜੀ ਸਿਮਰਨ ਦਾ ਜੀਵਨ ਖਮੀਰ ਦਾ ਜੀਵਨ ਹੈ। ਇਹ ਖਮੀਰ ਗੁਰਸਿੱਖਾਂ ਪਾਸੋਂ ਮਿਲਦਾ ਹੈ। ਤਦੋਂ ਆਏ ਮਿਲ ਗੁਰਸਿੱਖ ਆਏ ਮਿਰ ਦੀ ਪ੍ਰਾਰਥਨਾ ਸਤਿਗੁਰ ਨੇ ਸਿਖਾਈ ਹੈ, ਬਿਨ ਗੁਰਸਿੱਖਾਂ ਗੁਰਮੁਖਾਂ ਦੇ ਖਮੀਰ ਦਿੱਤੇ ਸਿੱਖੀ ਨਹੀਂ ਮਿਲ ਸਕਦੀ। ਅੰਮ੍ਰਿਤ ਛਕਾਉਣਾ ਇਸ ਗੁੱਜੇ ਖਮੀਰ ਦੀ ਰਾਸ ਦੇਣੀ ਹੈ। ਅਤੇ ਹਾਂਜੀ, ਸਿੱਖਾਂ ਦੀ ਪਹਿਲੀ ਲੋੜ ਸਿਮਰਨ ਦੇ ਖਮੀਰ ਦਾ ਜੀਵਨ ਹੈ। ਕਲੀ ਕਾਲ ਪ੍ਰਗਾਸ਼ ਕਰ ਗੁਰ ਚੇਲਾ, ਚੇਲਾ ਗੁਰਸੰਧਾ, ਗੁਰਮੁਖ ਗਾਡੀ ਰਾਹ ਚਲੰਦਾ। ਧਿਆਨ ਸਿੱਖ ਫਕੀਰਾਂ ਦਾ ਸੌਖਾ ਹੈ, ਬੈ ਖਰੀਦ ਕਿਆ ਕਰੇ ਚਤਰਾਈ, ਇਹੋ ਜੀ ਉਹ ਪਿੰਡ ਸਭ ਥਾਰੇ। ਹਾਂਜੀ, ਸਿੱਖਾਂ ਦਾ ਧਿਆਨ ਪ੍ਰੀਤ ਨਿਰੰਕਾਰੀ ਵਿੱਚ ਨਸ਼ਟ ਹੋਣ ਦਾ ਨਾਮ ਹੈ। ਹੱਡ ਮਾਸ ਚਮੜੀ ਲਹੂ ਮਿਝ ਮਨ ਬੁੱਧ ਹੰਕਾਰ ਤੇ ਕਾਮ ਕ੍ਰੋਧ ਲੋਹ ਮੋਹ, ਇਹਨਾਂ ਸਭਨਾਂ ਨੂੰ ਮੋੜ ਮੋੜ ਕੇ ਸਤਿਗੁਰਾਂ ਦੀ ਪ੍ਰੀਤ ਦੇ ਰੰਗ ਵਿੱਚ ਰੰਗਣ ਚਾੜਨੀ, ਇਹ ਸਿੱਖਾਂ ਦਾ ਧਿਆਨ ਹੈ। ਜਿਉਂਦੇ ਮੋਏ ਹੋਏ ਦਾ ਨਾਮ ਸਿੱਖ ਹੈ, ਸਤਿਗੁਰਾਂ ਦਾ ਬੈ ਖਰੀਦ ਬਣਨ ਦਾ ਨਾਮ ਸਿੱਖ ਹੈ। ਹਾਂਜੀ, ਜਿਉਂਦੇ ਮੋਏ ਹੋਏ ਦਾ ਨਾਮ ਸਿੱਖ ਹੈ, ਸਤਿਗੁਰਾਂ ਦੇ ਬੈ ਖਰੀਦ ਬਣਨ ਦਾ ਨਾਮ ਸਿੱਖ ਹੈ। ਭਾਈ ਮਨ ਜੀ ਦੀ ਸਾਖੀ ਯਾਦ ਕਰੋ, ਸਿੱਖੀ ਧਿਆਨ ਸਤਿਗੁਰਾਂ ਦਾ ਹੋ ਰਹਿਣ ਦਾ ਨਾਮ ਹੈ। ਤੇ ਅਖੰਡਾਕਾਰ ਪ੍ਰੀਤਮ ਸਤਿਗੁਰਾਂ ਤੋਂ ਨਾ ਵਿਛੜਨਾ ਹੀ ਧਿਆਨ ਹੈ। ਤੇ ਤੀਸਰਾ ਇਹ ਕਿ ਜਿਹੜਾ ਸਤਿਗੁਰਾਂ ਦਾ ਸਿੱਖ ਹੋਇਆ, ਉਸਦੀ ਕਿਸ਼ਤੀ ਦੇ ਰੱਸੇ ਸੰਸਾਰ ਨਾਲੋਂ ਮਾਲਕਾਂ ਨੇ ਇੱਕਦਮ ਮੋੜ ਇੱਕਦਮ ਖੋਲ੍ਹ ਦਿੱਤੇ ਜਾਣੋ। ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ, ਜਿਹਾ ਕੋਰਾ ਬਣਨਾ ਜ਼ਰੂਰੀ ਹੈ, ਪਰ ਅੰਦਰੋਂ ਦੁਨੀਆਂ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ। ਪਰ ਅੰਦਰੋਂ ਦੁਨੀਆਂ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ, ਤੇ ਨਾ ਹੀ ਰਿਸ਼ਤੇਦਾਰੀ ਦੀਆਂ ਰੱਸੀਆਂ ਕਸਣੀਆਂ ਹਨ। ਹਾਂਜੀ, ਸਿੱਖੀ ਫਕੀਰੀ ਬੜੀ ਨਾਜ਼ੁਕ ਵਸਤੂ ਹੈ, ਜਿਹੜੀ ਵਸਤੂਆਂ ਦੇ ਸ਼ੋਅ ਜਾਣ ਨਾਲ ਮੈਲੀ ਹੋ ਜਾਂਦੀ ਹੈ। ਸਿੱਖ ਫਕੀਰਾਂ ਨੂੰ ਦੁਨੀਆਂ ਵਾਂਗ, ਹੌਂ ਧਾਰੀ ਲੋਕਾਂ ਵਾਂਗ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜ੍ਹਦਾ। ਉਹਨਾਂ ਦੀਆਂ ਅੱਖਾਂ ਸਭ ਦੇ ਪਿੱਛੇ ਰੱਬ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ਅਲਿਪਤ ਹੋ ਰਹਿੰਦੇ ਹਨ। ਇਹ ਇੱਕ ਤੰਗ ਜਿਹਾ ਰਾਹ ਹੈ, ਪਰ ਜੋਤ ਨਿਰੰਕਾਰੀ ਤੇ ਅਬਚਲ ਨਗਰ ਨੂੰ ਇਹੋ ਰਾਹ ਜਾਂਦਾ ਹੈ। ਅਸਲ ਵਿੱਚ ਇਹ ਅਲਿਪਤ ਵਰਤੀ ਹੀ ਸੰਸਾਰ ਦਾ ਭਲਾ ਕਰਨੇ ਹਾਰ ਹਨ। ਹਾਂਜੀ, ਇਹ ਦੁਨੀਆਂ ਦਾ ਭਲਾ ਕਰਨ ਵਾਲੇ ਅਬਚਲ ਨਗਰ ਪਹੁੰਚੇ ਤੇ ਉੱਥੇ ਦੇ ਵਾਸੀ ਹੋਏ, ਪਰ ਹਾਂ, ਉਹਨਾਂ ਦੇ ਨਾਮਾਂ ਤੇ ਨਿਸ਼ਾਨਾਂ ਦੀ ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਖਬਰ ਨਹੀਂ। ਜਗਤ ਵਿੱਚ ਤਾਂ ਜਣਾ ਖਣਾ ਮਦਈ ਤੁੰਮੇ ਵਜ਼ੀਰ ਬਣੀ ਬੈਠੇ ਹਨ, ਪਰ ਸੰਸਾਰ ਦਾ ਅਸਲੀ ਭਲਾ ਕਰਨ ਵਾਲੇ ਗੁਫਾ ਵਿੱਚੋਂ ਉੱਠ ਕੇ ਸੂਲੀਆਂ ਪਰ ਚੜ੍ਹ ਗਏ ਤੇ ਉਹਨਾਂ ਦੇ ਸੀਸ ਜਿਨ੍ਹਾਂ ਦਾ ਉਹ ਭਲਾ ਕਰਨ ਆਏ, ਉਹਨਾਂ ਦੀਆਂ ਤਲਵਾਰਾਂ ਨੇ ਉਡਾਏ। ਹੁਣ ਇਹ ਅੰਨੇ ਕੁੱਤੇ ਹਰਨਾ ਮਗਰ ਪਰਪਕਾਰ ਨੂੰ ਉੱਠ ਭੱਜੇ ਹਨ, ਜਿਉਂ ਥੁੱਕਾਂ ਨਾਲ ਬੜੇ ਪੱਕ ਜਾਣਗੇ। ਲੋਕੀ ਸੁਸਾਇਟੀ ਭਾਈਚਾਰਾ ਬਣਾਉਣ ਦੇ ਯਤਨਾਂ ਵਿੱਚ ਹਨ, ਪਰ ਸੱਚ ਤਾਂ ਇਹ ਹੈ ਕਿ ਇੱਕ ਆਦਮੀ ਦੇ ਬਣਾਉਣ ਵਾਸਤੇ ਮਿੰਟ ਮਿੰਟ ਤੁਰ ਦਰਗਾਹੋਂ ਸੁਨੇਹੇ ਆਉਂਦੇ ਹਨ, ਘੰਟੀ ਘੜਿਆਲ ਵੱਜਦੇ ਹਨ, ਕਈ ਫਰਿਸ਼ਤੇ ਦੇਵਤੇ ਛਾਇਆ ਰੱਖਦੇ ਹਨ, ਤੇ ਫਿਰ ਅਨੇਕ ਜਨਮਾਂ ਪਿੱਛੋਂ ਇੱਕ ਰੂਹ ਤਿਆਰ ਹੁੰਦੀ ਹੈ। ਇਸੇ ਕਾਰਨ ਸੱਚ ਦੇ ਅਭਲਾਖੀ ਸਿਮਰਨ ਵਾਲੇ ਦੁਨੀਆਂ ਦੀ ਥਾਂ ਅਲਿਪਤ ਰਹਿੰਦੇ ਹਨ। ਯਥਾ ਨਾ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਵਾਗਾ, ਵਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੇ ਕੌਲਾ, ਰਹਾਓ ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ, ਦੀਸ ਆਵਤ ਹੈ ਬਹੁਤ ਪਿਆਰਾ, ਸਗਲ ਚਰਨ ਕੀ ਇਹੋ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਜਿਸ ਗੁਰਸਿੱਖ ਨੇ ਉਪਰਲੇ ਢਾਈ ਹਰ ਪੜ੍ਹ ਲਏ, ਉਸਦੀ ਸੁਰਤ ਇੱਕ ਖਾਸ ਅੰਦਾਜ਼ ਵਿੱਚ ਰਹਿੰਦੀ ਹੈ। ਹਾਂ, ਜਿਸ ਗੁਰਸਿੱਖ ਨੇ ਉਪਰਲੇ ਢਾਈ ਹਰ ਪੜ੍ਹ ਲਏ, ਉਸਦੀ ਸੁਰਤ ਇੱਕ ਖਾਸ ਅੰਦਾਜ਼ ਵਿੱਚ ਰਹਿੰਦੀ ਹੈ, ਆਪਣੇ ਕੇਂਦਰ ਤੋਂ ਹੇਠ ਕਦੀ ਨਹੀਂ ਆਉਂਦੀ। ਜੇ ਆਵੇ ਤਾਂ ਅੰਗ ਮੁੜ ਮੁੜ ਜਾਂਦੇ ਹਨ, ਬਿਮਾਰੀ ਜਿਹੀ ਚਿੰਬੜ ਜਾਂਦੀ ਹੈ। ਜੈ ਤਨ ਵਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲਾਏ। ਤੇ ਸਤਿਗੁਰ ਦੀ ਮਿਹਰ ਨਾਲ, ਸਤਸੰਗ ਨਾਲ, ਉਹਨਾਂ ਦੇ ਪਿਆਰ ਨਾਲ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ ਚੱਟ ਫਿਰ ਆਪਣੀ ਉਚਾਈ ਤੇ ਜਾ ਪਹੁੰਚਦੀ ਹੈ। ਜਿਵੇਂ ਕਵੀਆਂ ਦੀ ਸੁਰਤ ਕਿਸੇ ਵੇਲੇ ਚੜ੍ਹਦੀ ਹੈ, ਇਵੇਂ ਸੰਤਾਂ ਦੀ ਕਿਸੇ ਬਿਰਲੇ ਵੇਲੇ ਆਪਣੇ ਮੁਕਰਰ ਅੰਦਾਜ਼ ਥੀ ਜਿਹੜਾ ਬੜਾ ਹੀ ਉੱਚਾ ਹੈ ਹੇਠਾਂ ਆਉਂਦੀ ਹੈ, ਪਰ ਉਸ ਵੇਲੇ ਉਹਨਾਂ ਦੀ ਪਾ ਦੀ ਕਿਆਮਤ ਆ ਜਾਂਦੀ ਹੈ। ਨਾਮ ਰਸੀਆਂ ਦੇ ਘੜੀ ਘੜੀ ਦੇ ਕੰਡਿਆਲ ਹਨ, ਝਿੜਕਾਂ ਦਿੰਦੇ ਫੁੱਲ ਬਰਸਾਉਣ ਲੱਗ ਜਾਂਦੇ ਹਨ। ਫਕੀਰ ਦੀ ਤਾਬਿਆ ਬਾਦਸ਼ਾਹ ਤੇ ਸ਼ੇਰ ਦੀ ਤਾਬਿਆ ਵਰਗੀ ਹੈ, ਬੇਨਿਆਜ ਹੁੰਦੀ ਹੈ, ਉਹ ਸਦਾ ਨਾਮ ਦੇ ਨਸ਼ੇ ਵਿੱਚ ਹੁੰਦਾ ਹੈ। ਇਸ ਨਸ਼ੇ ਦੀ ਟੋਟ ਨਹੀਂ, ਫਕੀਰ ਨਾਲ ਸ਼ੋਅ ਵੀ ਜਾਵੇ ਉਸਦਾ ਵੀ ਭਲਾ ਹੋ ਜਾਂਦਾ ਹੈ। ਹਾਂਜੀ, ਫਕੀਰ ਨਾਲ ਸ਼ੋਅ ਵੀ ਜਾਵੇ ਉਸਦਾ ਵੀ ਭਲਾ ਹੋ ਜਾਂਦਾ ਹੈ, ਜਿਉਂ ਚੰਦਨ ਨੂੰ ਸ਼ੋਹ ਤਾਂ ਖੁਸ਼ਬੂ ਦਿੰਦਾ ਹੈ। ਅਸਲੀ ਸਿੱਖੀ ਜ਼ਿੰਦਗੀ ਅਵਚਲੀ ਜੋਤ ਹੈ, ਦੁਨੀਆ ਇਸ ਨੂੰ ਤਰਸ ਰਹੀ ਹੈ। ਸਤਿਗੁਰ ਮਿਹਰ ਕਰਨ ਅਸੀਂ ਦੁਨੀਆ ਦੇ ਧੰਦਿਆਂ ਵਿੱਚ ਨਾ ਫਸੀਏ। ਹਾਂਜੀ, ਦੁਨੀਆ ਸਾਡੇ ਚਰਨ ਧੋਵੇ ਤੇ ਅਸੀਂ ਅਵਚਲੀ ਜੋਤ ਦੀਆਂ ਮਸਾਲਾਂ ਹੋ ਸਾਰੇ ਸੰਸਾਰ ਉੱਪਰ ਚਾਨਣ ਕਰੀਏ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਤੇ ਲੱਭਦੀ ਨਹੀਂ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਇਹ ਉਹ ਚੀਜ਼ ਹੈ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਤੇ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ, ਅਸੀਂ ਮੂਰਖ ਬਾਲਕਾਂ ਵਾਂਗ ਧਰਮਸ਼ਾਲਾ ਛੋੜ ਹਰਿਮੰਦਰ ਵੱਲ ਪਿੱਠ ਕਰ ਦੁਨੀਆਂ ਦੇ ਢਲਦਿਆਂ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਿਨਾਈ ਸਮਝੀ ਬੈਠੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, ਧਰਮ ਪ੍ਰਚਾਰ ਦੇ ਵਿਸ਼ੇ ਦੇ ਉੱਤੇ ਮਹਾਂਪੁਰਖਾਂ ਨੇ 9 ਲੇਖਾਂ ਦੀ ਲੜੀ ਲਿਖੀ ਹੈ, 6ਵੇਂ ਭਾਗ ਨਾਲ ਆਪਾਂ ਸਾਂਝ ਕੀਤੀ ਹੈ। ਇਸੇ ਤਰ੍ਹਾਂ ਸਿਮਰਨ, ਧਰਮ ਮਜ, ਰੋਸੇ ਗਿਲੇ, ਧਰਮ ਪ੍ਰਚਾਰ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਸਾਰੀਆਂ ਹੀ ਬਹੁਤ ਵੱਡਮੁੱਲੀਆਂ ਲਿਖਤਾਂ ਹਨ। ਜਿਨ੍ਹਾਂ ਗੁਰੂ ਪਿਆਰਿਆਂ ਕੋਲ ਨਹੀਂ ਹਨ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਬਿਲਕੁਲ ਨਾ ਮਾਤਰ ਜੀ ਭੇਟਾ 130 ਰੁਪਏ ਵਿੱਚ ਇਹ ਪੂਰਾ ਸੈੱਟ ਉਪਲਬਧ ਹੈ, ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ। ਆਪ ਪੜ੍ਹੋ, ਬੱਚਿਆਂ ਨੂੰ ਪੜ੍ਹਾਓ, ਹੋਰ ਜਿਹੜੇ ਗੁਰਸਿੱਖ ਵੀਰ ਭੈਣ ਆਪ ਜੀ ਦੇ ਘਰ ਆਉਂਦੇ ਹਨ, ਉਹਨਾਂ ਨੂੰ ਵੀ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।